ਹਜ਼ੂਰ ਕਹਿੰਦੇ ਮਨ ਬਹੁਤ ਚੰਚਲ ਹੈ, ਕਿਸੇ ਤਰ੍ਹਾਂ ਵੀ ਵਸ ਨਹੀਂ ਆਉਂਦਾ।
ਦੁਵਿਧਾ ਲਾਗੈ ਦਹਿ ਦਿਸ ਕਹਾਵੈ।
ਇਹ ਜਿਹੜਾ ਮਨ ਹੈ ਦੁਵਿਧਾ ਭਾਵ ਦੇ ਵਿੱਚ ਲੱਗਿਆ ਹੋਇਆ ਹੈ, ਇਸੇ ਲਈ ਦਹਿ ਦਿਸ ਧਾਵੈ, ਇਹ ਦਸੋ ਦਿਸ਼ਾ ਦੇ ਵਿੱਚ ਹੀ ਦੌੜਦਾ ਹੈ। ਚਾਰ ਮੁੱਖ ਦਿਸ਼ਾ ਨੇ ਤੇ ਚਾਰ ਉਪ ਦਿਸ਼ਾ ਨੇ, ਧਰਤੀ ਤੇ ਅਸਮਾਨ ਦੀ ਦਿਸ਼ਾ ਰਲਾ ਕੇ ਦਸ ਬਣਦੀਆਂ ਨੇ। ਹਜ਼ੂਰ ਕਹਿੰਦੇ ਦੁਬਦਾ ਦੇ ਵਿੱਚ ਲੱਗਿਆ ਹੋਇਆ ਮਨ ਦਸੋ ਦਿਸ਼ਾ ਦੇ ਵਿੱਚ ਦੌੜਦਾ ਹੈ।
ਬਿਖ ਕਾ ਕੀੜਾ ਬਿਖ ਮਹਿਰਾਤਾ, ਬਿਖ ਹੀ ਮਾਹੇ ਪਚਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸਾਡਾ ਮਨ ਹੈ ਇਹ ਵਿਸ਼ਿਆਂ ਰੂਪੀ ਵਿਸ਼ਟਾ ਦਾ ਕੀੜਾ ਬਣਿਆ ਹੋਇਆ, ਤੇ ਇਸ ਵਿਸ਼ਿਆਂ ਦੀ ਵਿਸ਼ਟਾ ਦੇ ਵਿੱਚ ਹੀ ਰਾਤਾ ਦਾ ਅਰਥ ਰੰਗਿਆ ਹੋਇਆ ਹੈ, ਅਥਵਾ ਬਿਖ ਦਾ ਅਰਥ ਹੈ ਜ਼ਹਿਰ। ਕਈ ਐਸੇ ਕੀੜੇ ਹੁੰਦੇ ਨੇ ਜਿਹੜੇ ਜ਼ਹਿਰ ਵੀ ਖਾਂਦੇ ਨੇ। ਹਜ਼ੂਰ ਕਹਿੰਦੇ ਨੇ ਬਿਖ ਕਾ ਕੀੜਾ, ਇਹ ਜਿਹੜਾ ਸਾਡਾ ਮਨ ਹੈ ਵਿਸ਼ਿਆਂ ਰੂਪੀ ਵੀ ਉਹ ਖਾਣ ਦਾ ਕੀੜਾ ਹੈ, ਅਤੇ ਬਿਖ ਮੈਂ ਰਾਤਾ, ਇਹ ਵਿਸ਼ਿਆਂ ਦੀ ਜ਼ਹਿਰ ਖਾਣ ਦੇ ਵਿੱਚ ਹੀ ਰਾਤਾ ਦਾ ਅਰਥ ਮਗਨ ਹੋਇਆ ਹੋਇਆ ਹੈ। ਬਿਖ ਹੀ ਮਾਹੀ ਪਚਾਵਣਿਆ, ਅਤੇ ਇਸੇ ਹੀ ਵਿਸ਼ਿਆਂ ਦੀ ਜ਼ਹਿਰ ਦੇ ਵਿੱਚ ਹੀ ਪਚਾਵਣਿਆ, ਆਖਰ ਇਸ ਨੂੰ ਵਾਹਿਗੁਰੂ ਪਰਮੇਸ਼ਰ ਨਾਸ ਕਰ ਦਿੰਦਾ ਹੈ।
ਕਰੇ ਤੈ ਆਪ ਜਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁੱਖ ਆਦਮੀ ਹੈ ਉਹ ਹਮੇਸ਼ਾ ਲਈ ਮੈਂ ਹੀ ਕਰਦਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਉਹ ਕਦੇ ਵੀ ਇਹ ਨਹੀਂ ਕਹਿੰਦਾ ਵੀ ਬਸ ਗੁਰੂ ਦੀ ਕਿਰਪਾ ਨਾਲ ਹੋਇਆ ਜਾਂ ਪਰਮੇਸ਼ਰ ਦੀ ਕਿਰਪਾ ਨਾਲ ਹੋਇਆ, ਉਹ ਕਹਿੰਦਾ ਮੈਂ ਕੀਤਾ। ਹਾਂ ਹਾਂ ਕਰੇ ਮਨਮੁੱਖ ਹਾਂ ਹਾਂ ਨੂੰ ਕਰਦੇ ਨੇ, ਤੇ ਨਾਲ ਆਪਣੇ ਆਪ ਨੂੰ ਜਣਾਉਂਦੇ ਹਨ।
ਕਰਮ ਕਰੈ ਕਿਛ ਥਾਏ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨਮੁੱਖ ਆਦਮੀ ਕੰਮ ਵੀ ਬਹੁਤ ਕਰਦੇ ਨੇ ਪਰ ਕਰਦੇ ਹੰਕਾਰ ਵਿੱਚ ਹੀ ਨੇ, ਹਉਮੈ ਵਿੱਚ ਨੇ, ਕਿਛ ਥਾਏ ਨਾ ਪਾਏ, ਇਸੇ ਲਈ ਉਹਨਾਂ ਦਾ ਕੁਛ ਵੀ ਕੀਤਾ ਹੋਇਆ ਵਾਹਿਗੁਰੂ ਥਾਂ ਨਹੀਂ ਪਾਉਂਦਾ, ਕਿਉਂਕਿ ਹੰਕਾਰੀਆਂ ਦੇ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਥਾਂ ਹੈ ਹੀ ਨਹੀਂ। ਸਤਿਗੁਰੂ ਦੇ ਬੜੇ ਸਪਸ਼ਟ ਬਚਨ ਨੇ, ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੈ। ਇਹ ਗੱਲ ਵੇਦ ਵੀ ਕੂਕ ਕੂਕ ਕੇ ਸੁਣਾ ਰਹੇ ਨੇ ਵੀ ਹੰਕਾਰੀ ਮਨੁੱਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਦੇ ਪ੍ਰਵਾਨ ਨਹੀਂ ਹੋ ਸਕਦਾ।
ਤੁਜਤੇ ਬਾਹਰ ਕਿਛੂ ਨਾ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਥੋਂ ਬਾਹਰ ਭਾਵ ਤੁਹਾਡੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਜੋ ਵੀ ਕੁਛ ਹੁੰਦਾ ਤੁਹਾਡੇ ਹੁਕਮ ਦੇ ਵਿੱਚ ਹੀ ਹੁੰਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਬਖਸ਼ੇ ਸ਼ਬਦ ਸੁਹਾਵਣੇ ਆ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤੁਸੀਂ ਬਖਸ਼ਣਾ ਚਾਹੁੰਦੇ ਹੋ ਗੁਰੂ ਕੇ ਸ਼ਬਦ ਰਾਹੀਂ ਸੁਹਾਵਣੇ ਆ, ਉਹਨਾਂ ਦੇ ਜੀਵਨ ਨੂੰ ਸੁਹਾਵਣਾ ਬਣਾ ਦਿੰਦੇ ਹੋ ਤੇ ਫਿਰ ਉਹਨਾਂ ਨੂੰ ਬਖਸ਼ ਲੈਂਦੇ ਹੋ।
ਉਪਜੈ ਪਚੈ ਹਰ ਬੂਝੈ ਨਾਹੀ।
ਅਥਵਾ ਬਖਸ਼ੇ ਸ਼ਬਦ ਸੁਹਾਵਣਿਆ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ ਤੁਸੀਂ ਉਹਨਾਂ ਨੂੰ ਬਖਸ਼ਦੇ ਹੋ। ਉਪਜੈ ਪਚੈ ਹਰ ਬੂਝੈ ਨਾਹੀ, ਜਿਹੜਾ ਮਨਮੁੱਖ ਆਦਮੀ ਹੈ ਉਪਜੈ ਉਹ ਪੈਦਾ ਹੁੰਦਾ ਤੇ ਪਚੈ ਦਾ ਅਰਥ ਉਹ ਮਰ ਵੀ ਜਾਂਦਾ, ਖਪ ਵੀ ਜਾਂਦਾ। ਹਰ ਬੂਝੈ ਨਾਹੀ, ਪਰ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਸਮਝ ਸਕਦਾ। ਜੰਮਦੇ ਮਰਦੇ ਸਾਰੇ ਹੀ ਨੇ ਪਰ ਉਸ ਪਰਮ ਪਿਤਾ ਦੇ ਨਾਲ ਸਾਂਝ ਕਿਸੇ ਵਿਰਲੇ ਦੀ ਬਣਦੀ ਹੈ।
ਅੰਦਿਨ ਦੂਜੈ ਪਾਹੇ ਫਿਰਾਹੀ।
ਤੇ ਜਿਹੜਾ ਮਨਮੁੱਖ ਆਦਮੀ ਹੈ ਉਹ ਤੇ ਰਾਤ ਦਿਨ ਦੂਜੈ ਪਾਏ ਦੂਜੇ ਭਾਵ ਦੇ ਵਿੱਚ ਹੀ ਭਾਵ ਵਾਹਿਗੁਰੂ ਨੂੰ ਛੱਡ ਕੇ, ਜਿਹੜਾ ਦੂਜਾ ਭਾਵ ਕੀ ਮਾਇਆ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਜ਼ਮੀਨ ਜਾਇਦਾਦ ਦਾ ਮੋਹ ਹੈ, ਉਹ ਦੂਜੇ ਪ੍ਰੇਮ ਦੇ ਵਿੱਚ ਹੀ ਭਟਕਦਾ ਫਿਰਦਾ ਹੈ।
ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨਮੁਖ ਦਾ ਜਨਮ ਤੇ ਵਿਅਰਥ ਚਲਿਆ ਗਿਆ ਹੈ, ਅੰਤ ਗਿਆ ਪਛਤਾਵਣਿਆ, ਇਸੇ ਲਈ ਆਉਂਦੇ ਸਮੇਂ ਵੀ ਉਹ ਇੱਥੋਂ ਪਛਤਾਉਂਦਾ ਹੋਇਆ ਹੀ ਗਿਆ। ਕਿਉਂਕਿ ਜਿਹੜੇ ਕੰਮ ਲਈ ਕੋਈ ਆਦਮੀ ਆਇਆ ਹੋਵੇ ਉਹ ਕੰਮ ਨਾ ਕਰੇ ਤੇ ਉਹਦੀ ਮੋਹਲਤ ਪੂਰੀ ਹੋ ਜਾਵੇ, ਫਿਰ ਜਾਣ ਦੇ ਸਮੇਂ ਉਹਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ। ਇਸ ਲਈ ਆਪਾਂ ਆਏ ਤਾਂ ਸੀ ਵਾਹਿਗੁਰੂ ਨੂੰ ਮਿਲਣ ਵਾਸਤੇ, ਭਾਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਅਸੀਂ ਆਪਣੇ ਉਦੇਸ਼ ਨੂੰ ਸਿੱਧ ਕੀਤਾ ਹੀ ਨਹੀਂ, ਆਪਣੇ ਕੰਮਾਂ ਕਾਰਾਂ ਦੇ ਵਿੱਚ ਅਤੇ ਹੋਰ ਜੰਜਾਲਾਂ ਦੇ ਵਿੱਚ ਹੀ ਫਸੇ ਰਹੇ। ਅਤੇ ਜਦੋਂ ਅੰਨ ਦਾ ਸਮਾਂ ਆਇਆ ਤਾਂ ਉਸ ਵੇਲੇ ਸਾਨੂੰ ਫਿਰ ਪਛਤਾਉਣਾ ਪੈਂਦਾ ਵੀ ਜਿਸ ਕੰਮ ਲਈ ਆਏ ਸੀ ਉਹ ਤਾਂ ਕੰਮ ਅਸੀਂ ਕੀਤਾ ਹੀ ਨਹੀਂ, ਉਹਨੂੰ ਤਾਂ ਭੁਲਾ ਹੀ ਦਿੱਤਾ, ਤੇ ਫਿਰ ਸਵਾਏ ਪਛਤਾਵੇ ਤੋਂ ਹੋਰ ਪੱਲੇ ਸਾਡੇ ਕੁਝ ਵੀ ਨਹੀਂ ਹੁੰਦਾ।
ਫਿਰ ਪਰਦੇਸ ਸਿੰਗਾਰ ਬਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਪਖੰਡੀ ਲੋਕ ਨੇ ਉਹਨਾਂ ਦੀ ਇਹ ਹਾਲਤ ਹੈ ਜਿਵੇਂ ਕਿਸੇ ਬੀਬੀ ਦਾ ਪਤੀ ਪਰਦੇਸ਼ ਵਿੱਚ ਹੋਵੇ ਤੇ ਉਹ ਘਰ ਬੈਠ ਕੇ ਹਾਰ ਸ਼ਿੰਗਾਰ ਬਣਾਵੇ।
ਮਨਮੁਖ ਅੰਧ ਐਸੇ ਕਰਮ ਕਮਾਏ।
ਇਸੇ ਤਰ੍ਹਾਂ ਜਿਹੜੇ ਮਾਨਸਿਕ ਤੌਰ ਤੇ ਅੰਨੇ ਮਨਮੁਖ ਲੋਕ ਨੇ, ਪਖੰਡੀ ਲੋਕ ਨੇ, ਉਹ ਐਸੇ ਹੀ ਪਾਈ ਕਰਮ ਧਰਮ ਕਰਦੇ ਹਨ। ਭਾਵ ਵਾਹਿਗੁਰੂ ਪਰਮੇਸ਼ਰ ਨੂੰ ਤਾਂ ਉਹ ਮਿਲ ਨਹੀਂ ਸਕਦੇ, ਪਰ ਲੋਕਾਂ ਨੂੰ ਤਜਾਉਣ ਵਾਸਤੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਈ ਤਰ੍ਹਾਂ ਦੇ ਪਖੰਡ ਤੇ ਧਰਮ ਚਿੰਨ ਧਾਰਨ ਕਰਦੇ ਨੇ। ਉਹਨਾਂ ਦੀ ਹਾਲਤ ਇਸੇ ਤਰ੍ਹਾਂ ਹੀ ਹੈ ਵੀ ਜਿਵੇਂ ਕਿਸੇ ਇਸਤਰੀ ਦਾ ਪਤੀ ਪਰਦੇਸ਼ ਵਿੱਚ ਗਿਆ ਹੋਵੇ ਅਤੇ ਉਹ ਫਿਰ ਸ਼ਿੰਗਾਰ ਬਣਾਵੇ, ਉਹਦਾ ਸ਼ਿੰਗਾਰ ਕੀਤਾ ਹੋਇਆ ਕੋਈ ਮਹਿਨਾ ਨਹੀਂ ਰਖਾਉਂਦਾ, ਕਿਉਂਕਿ ਸ਼ਿੰਗਾਰ ਤੇ ਸੁਹਾਗਣਾਂ ਨੂੰ ਫੱਬਦੇ ਨੇ ਜਿਨ੍ਹਾਂ ਦਾ ਪਤੀ ਕੋਲ ਹੁੰਦਾ ਹੈ, ਅਤੇ ਜਿਹੜੀਆਂ ਪਤੀ ਪਰਦੇਸ਼ ਵਿੱਚ ਗਿਆ ਹੋਵੇ ਅਤੇ ਫਿਰ ਸ਼ਿੰਗਾਰ ਬਣਾਉਣ, ਅਤੇ ਫਿਰ ਉਹ ਸ਼ਿੰਗਾਰ ਕਾਹਦੇ ਲਈ ਬਣਾਉਂਦੀਆਂ ਨੇ, ਉਹ ਕਿਹਨੂੰ ਦਿਖਾਉਣ ਵਾਸਤੇ ਬਣਾਉਂਦੀਆਂ ਨੇ, ਇਹ ਇੱਕ ਸਵਾਲ ਹੈ। ਇਸ ਲਈ ਉਹਨਾਂ ਦੇ ਸ਼ਿੰਗਾਰ ਵਿਅਰਥ ਹੁੰਦੇ ਨੇ ਜੇ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ ਕਰਦੀਆਂ ਨੇ। ਇਸੇ ਤਰ੍ਹਾਂ ਜਿਹੜੇ ਪਖੰਡੀ ਲੋਕ ਨੇ ਉਹ ਰੱਬ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਨਹੀਂ ਕਰਦੇ, ਬਲਕਿ ਪਰਮੇਸ਼ਰ ਤਾਂ ਪਰਦੇਸ਼ ਵਿੱਚ ਹੀ ਬੈਠਾ, ਉਹਦੇ ਬਾਰੇ ਤਾਂ ਉਹਨਾਂ ਨੂੰ ਖਿਆਲ ਵੀ ਨਹੀਂ, ਅਤੇ ਉਹ ਤਾਂ ਹਮੇਸ਼ਾ ਲਈ ਲੋਕਾਂ ਨੂੰ ਮਗਰ ਲਾਉਣ ਵਾਸਤੇ, ਲੋਕਾਂ ਨੂੰ ਤਜਾਉਣ ਵਾਸਤੇ ਐਸੇ ਕਰਮ ਕਰਦੇ ਹਨ।
ਹਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਪਖੰਡੀਆਂ ਨੂੰ ਨਾ ਇਸ ਲੋਕ ਦੇ ਵਿੱਚ ਹੀ ਸੋਭਾ ਮਿਲਦੀ ਹੈ ਅਤੇ ਨਾ ਹੀ ਪ੍ਰਲੋਕ ਦੇ ਵਿੱਚ ਉਹਨਾਂ ਨੂੰ ਟੋਈ ਮਿਲਦੀ ਹੈ। ਬਿਰਥਾ ਜਨਮ ਗਵਾਵਣਿਆ, ਉਹ ਆਪਣੇ ਮਨੁੱਖਾ ਜਨਮ ਨੂੰ ਬਿਅਰਥ ਗਵਾ ਲੈਂਦੇ ਨੇ, ਇਸੇ ਲਈ ਉਹਨਾਂ ਨੂੰ ਇੱਥੇ ਵੀ ਢੋਈ ਨਹੀਂ ਅਤੇ ਪ੍ਰਲੋਕ ਦੇ ਵਿੱਚ ਵੀ ਕੋਈ ਉਹਨਾਂ ਨੂੰ ਆਸਰਾ ਨਹੀਂ ਨਸੀਬ ਹੁੰਦਾ। ਕਲਗੀਧਰ ਪਾਤਸ਼ਾਹ ਨੇ ਐਸੇ ਲੋਕਾਂ ਦੇ ਬਾਰੇ ਹੀ ਤਾਂ ਲਿਖਿਆ ਹੈ, ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋ ਲੇਨ। ਕੋਈ ਪਖੰਡ ਦਾ ਵੇਸ ਧਾਰਨ ਕਰਕੇ ਅਤੇ ਲੋਕਾਂ ਨੂੰ ਤਾਂ ਆਪਣੇ ਮਗਰ ਲਾ ਲਿਆ, ਅਤੇ ਕਈ ਜਿਹੜੇ ਰਾਜੇ ਨੇ, ਹੁਕਮਰਾਨ ਨੇ, ਉਹ ਵੀ ਵੋਟਾਂ ਵਾਸਤੇ ਉਹਨਾਂ ਨੂੰ ਜਾ ਕੇ ਮੱਥੇ ਟੇਕਦੇ ਨੇ, ਕਿਉਂਕਿ ਪਖੰਡੀ ਲੋਕਾਂ ਦੇ ਕੋਲੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਅਤੇ ਉਹਨਾਂ ਨੂੰ ਆਪਣੀ ਵਡਿਆਈ ਅਤੇ ਮਾਇਆ ਦੀ ਭੁੱਖ ਹੁੰਦੀ ਹੈ, ਦੋਵਾਂ ਦੀਆਂ ਲੋੜਾਂ ਉੱਥੇ ਪੂਰੀਆਂ ਹੁੰਦੀਆਂ ਨੇ। ਜਿੱਥੇ ਸੱਚੇ ਸੁੱਚੇ ਉੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖ ਹੁੰਦੇ ਨੇ ਬਈ, ਉਹ ਨਾ ਤਾਂ ਕਿਸੇ ਐਸੇ ਜਿਹੜੇ ਧੋਖੇਬਾਜ਼ ਸਿਆਸੀ ਲੋਕ ਹੁੰਦੇ ਨੇ ਉਹਨਾਂ ਨੂੰ ਮੱਥੇ ਲਾਉਂਦੇ ਨੇ, ਅਤੇ ਨਾ ਹੀ ਉਹਨਾਂ ਦੇ ਆਪ ਮੱਥੇ ਲੱਗਦੇ ਨੇ, ਉੱਥੇ ਉਹ ਜਾਂਦੇ ਵੀ ਨਹੀਂ, ਉਹਨਾਂ ਨੂੰ ਪਤਾ ਉੱਥੇ ਸਾਡਾ ਮਕਸਦ ਪੂਰਾ ਨਹੀਂ ਹੋਵੇਗਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਖੰਡ ਦੇ ਨਾਲ ਲੋਕ ਰਾਜਿਆਂ ਨੂੰ ਵੀ ਭਰਮਾ ਸਕਦੇ ਨੇ, ਪਰ ਉਹਨਾਂ ਦੀ ਹਾਲਤ ਇਹ ਹੋਵੇਗੀ, ਹਲਤ ਨਾ ਸੋਭਾ ਪਲਤ ਨਾ ਟੋਈ। ਇਸ ਦੁਨੀਆਂ ਦੇ ਵਿੱਚ ਜਿਹੜੀ ਗੁਰਮੁਖਾਂ ਦੀ ਸਭਾ ਹੈ ਉਹਦੇ ਵਿੱਚ ਉਹਨਾਂ ਦੀ ਸੋਭਾ ਨਹੀਂ ਹੁੰਦੀ, ਅਤੇ ਨਾ ਹੀ ਪ੍ਰਲੋਕ ਦੇ ਵਿੱਚ ਉਹਨਾਂ ਨੂੰ ਟੋਈ ਮਿਲਦੀ ਹੈ, ਉਹ ਆਪਣੇ ਜਨਮ ਨੂੰ ਵਿਅਰਥ ਗਵਾ ਜਾਂਦੇ ਹਨ।
ਹਰ ਕਾ ਨਾਮ ਕਿਨੇ ਵੇਰ ਲੈ ਜਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਇੱਕ ਅਮੋਲਕ ਰਤਨ ਹੈ, ਪਰ ਕਿਸੇ ਵਿਰਲੇ ਨੇ ਹੀ ਉਸ ਦੀ ਕਦਰੋਂ ਕੀਮਤ ਨੂੰ ਜਾਣਿਆ ਹੈ।
ਪੂਰੇ ਗੁਰ ਕੈ ਸ਼ਬਦ ਪਛਾਤਾ।
ਹਾਂ, ਜਿਨ੍ਹਾਂ 'ਤੇ ਮਿਹਰ ਹੋਈ ਹੈ ਉਹਨਾਂ ਨੇ ਪੂਰੇ ਗੁਰੂ ਕੇ ਸ਼ਬਦ ਰਾਹੀਂ ਉਸ ਨਾਮ ਦੀ ਕਦਰੋਂ ਕੀਮਤ ਨੂੰ ਪਛਾਣਿਆ ਹੈ।
ਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਪਿਆਰੇ ਫਿਰ ਰਾਤ ਦਿਨ, ਅਨਦਿਨ ਦਾ ਅਰਥ ਹੈ ਇੱਕ ਰਸ, ਲਗਾਤਾਰ ਭਗਤੀ ਕਰਦੇ ਹਨ, ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਹਿਜੇ ਹੀ ਸੁਖ ਪਾਵਣਿਆ, ਤੇ ਫਿਰ ਉਹ ਸੁਤੇ ਸਿੱਧ ਹੀ ਆਤਮਕ ਸੁਖ ਨੂੰ ਪ੍ਰਾਪਤ ਕਰਦੇ ਹਨ।
ਸਭ ਮੈਂ ਵਰਤੈ ਇੱਕ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਵਰਤਦਾ ਹੈ। ਇਹ ਨਹੀਂ ਵੀ ਹੁਣ ਸਾਨੂੰ ਤਾਂ ਇਹ ਭਰਮ ਹੈ, ਕਿਉਂਕਿ ਮਨੁੱਖ ਜਦੋਂ ਵੀ ਕੋਈ ਮਾੜਾ ਕੰਮ ਕਰਦਾ ਹੈ ਤੇ ਉਸ ਵੇਲੇ ਉਹਨੂੰ ਇਹ ਜਾਪਦਾ ਹੈ ਵੀ ਮੇਰੇ ਤੇ ਤਾਂ ਰੱਬ ਗੁੱਸੇ ਹੀ ਹੈ, ਤੇ ਫਿਰ ਜਦੋਂ ਉਹਦੇ ਮਨ ਦੇ ਵਿੱਚ ਕੋਈ ਪਸ਼ਚਾਤਾਪ ਹੁੰਦਾ ਤੇ ਫਿਰ ਉਹ ਭਜਦਾ ਕਿਸੇ ਹੋਰ ਪਾਸੇ, ਫਿਰ ਉਹ ਕਹਿੰਦਾ ਚਲੋ ਕਿਸੇ ਹੋਰ ਸਾਧੂ ਮਹਾਤਮਾ ਦੇ ਕੋਲ ਜਾਂਦੇ ਹਾਂ, ਜਾ ਕੇ ਉਹਨੂੰ ਬੇਨਤੀ ਕਰਦੇ ਹਾਂ ਜੀ ਸਾਡੀ ਅਰਦਾਸ ਕਰੋ, ਤੇ ਫਿਰ ਜਦੋਂ ਕੋਈ ਉਹਨਾਂ ਨੂੰ ਇਹ ਜਵਾਬ ਮਿਲਦਾ ਭਾਈ ਉਹ ਰੱਬ ਤਾਂ ਤੁਹਾਡੇ ਅੰਦਰ ਵੀ ਹੈ, ਤੁਹਾਡੀ ਵੀ ਉਹ ਸੁਣਦਾ, ਤੁਸੀਂ ਆਪ ਕਰੋ। ਨਹੀਂ ਜੀ ਅਸੀਂ ਤਾਂ ਪਾਪੀ ਬੰਦੇ ਹਾਂ, ਸਾਡੀ ਨਹੀਂ ਉਹ ਸੁਣਦਾ, ਇਹ ਸਾਡੀ ਆਮ ਹੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਸਾਡੇ ਮਨ ਦੇ ਖਿਆਲ ਹੀ ਨੇ, ਉਹ ਰੱਬ ਕਦੇ ਕਿਸੇ 'ਤੇ ਨਾਰਾਜ਼ ਨਹੀਂ ਹੁੰਦਾ। ਪਾਪੀ ਮਨੁੱਖ ਵੀ ਜੇ ਸੱਚੇ ਦਿਲੋਂ ਅਰਦਾਸ ਕਰ ਦੇਵੇ ਨਾ ਤਾਂ ਵਾਹਿਗੁਰੂ ਉਹਦੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦੇ, ਅਤੇ ਜੇ ਸੱਚੇ ਦਿਲੋਂ ਨਹੀਂ ਤਾਂ ਚਾਹੇ ਅਸੀਂ ਧਰਮ ਦਾ ਬੁਰਕਾ ਵੀ ਪਾਇਆ, ਅਸੀਂ ਚਾਹੇ ਉੱਤੋਂ ਸਾਧੂ ਮਹਾਤਮਾ ਅਤੇ ਬੜੇ ਬੜੇ ਜਥੇਦਾਰ ਵੀ ਚੌਧਰੀ ਬਣੇ ਹੋਏ ਹਾਂ, ਪਰ ਜੇ ਅੰਦਰੋਂ ਗੁਰੂ ਦਾ ਪੈ ਅਤੇ ਭਾਓ ਨਹੀਂ ਤਾਂ ਲੱਖ ਅਰਦਾਸਾਂ ਕਰੀ ਜਾਓ, ਲੱਖ ਹੋਰ ਯਤਨ ਕਰੀ ਜਾਓ, ਪਰ ਜਦੋਂ ਸਾਡੇ ਅੰਦਰ ਸਿਦਕ ਹੀ ਨਹੀਂ, ਭਾਵਨਾ ਹੀ ਨਹੀਂ ਅਤੇ ਪ੍ਰੇਮ ਹੀ ਨਹੀਂ, ਤਾਂ ਫਿਰ ਸਾਡੀ ਕਿਸੇ ਨੇ ਨਹੀਂ ਸੁਣਨੀ, ਕਿਉਂਕਿ ਗੋਬਿੰਦ ਪਾਓ ਭਗਤ ਦਾ ਭੁੱਖਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਭੁਲੇਖਾ ਕੱਢਦੇ ਨੇ, ਸਮੇਂ ਵਰਤਾ ਇੱਕੋ ਸੋਈ, ਵੀ ਉਹ ਸੱਚਾ ਵਾਹਿਗੁਰੂ ਤਾਂ ਇੱਕੋ ਸਾਰਿਆਂ ਵਿੱਚ ਵਰਤਦਾ ਹੈ, ਤੁਹਾਡੇ ਅੰਦਰ ਵੀ ਹੈ, ਸਾਡੇ ਅੰਦਰ ਵੀ, ਸਭ ਦੇ ਅੰਦਰ ਉਹੀ ਬੈਠਾ ਹੈ।
ਗੁਰਮੁਖ ਵਿਰਲਾ ਬੂਝੈ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੋਈ ਵਿਰਲਾ ਹੀ ਗੁਰਮੁਖ ਇਸ ਗੱਲ ਨੂੰ ਸਮਝਦਾ ਹੈ ਕਿ ਉਹ ਵਾਹਿਗੁਰੂ ਸੱਚਮੁੱਚ ਸਾਡੇ ਅੰਦਰ ਬੈਠਾ ਹੈ।
ਨਾਨਕ ਨਾਮ ਰਤੇ ਜਨ ਸੋ ਹੈ ਕਰ ਕਿਰਪਾ ਆਪ ਮਿਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਉਹ ਫਿਰ ਸੋਹ ਹੈ, ਉਹ ਸੋਭਾ ਨੂੰ ਪ੍ਰਾਪਤ ਕਰਦੇ ਨੇ। ਕਰ ਕਿਰਪਾ ਆਪ ਮਿਲਾਵਣਿਆ ਤੇ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਰਾਜ ਮਹਿਲਾ ਤੀਜਾ ਮਨਮੁਖ ਪੜ੍ਹੈ ਪੰਡਤ ਕਹਾਵਹਿ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਤੇ ਗੁਰਮੁਖ ਵਿਦਵਾਨਾਂ ਦੀ ਪਹਿਲੇ ਸ਼ਬਦ ਵਿੱਚ ਅਵਸਥਾ ਬਿਆਨ ਕੀਤੀ ਸੀ, ਹਉ ਵਾਰੀ ਜੀਓ ਵਾਰੀ ਪੜ ਬੁੱਝ ਮਨ ਵਸਾਵਣਿਆ। ਗੁਰਮੁਖ ਪੜ੍ਹਦੇ ਨੇ, ਸਮਝਦੇ ਨੇ ਤੇ ਫਿਰ ਉਹ ਸਿੱਖਿਆ ਨੂੰ ਮਨ ਵਿੱਚ ਵੀ ਵਸਾਉਂਦੇ ਨੇ, ਪਰ ਉਹਨਾਂ ਦੇ ਮੁਕਾਬਲੇ ਤੇ ਜਿਹੜੇ ਮੂਰਖ ਪੰਡਤ ਨੇ, ਪੜ੍ਹੇ ਲਿਖੇ ਮੂਰਖ ਪੰਡਿਤ ਨੇ, ਉਹਨਾਂ ਦੀ ਕੈਸੀ ਹਾਲਤ ਹੁੰਦੀ ਉਹ ਵੀ ਗੁਰੂ ਮਹਾਰਾਜ ਨੇ ਅਗਲੇ ਸ਼ਬਦ ਵਿੱਚ ਬਿਆਨ ਕੀਤੀ ਹੈ। ਪਰ ਇਹਦੇ ਨਾਲ ਨਾਲ ਗੁਰਮੁਖਾਂ ਦੀ ਵੀ ਨਾਲ ਮਹਿਮਾ ਕਰ ਰਹੇ ਨੇ, ਹਉ ਵਾਰੀ ਜੀਓ ਵਾਰੀ ਹਉ ਮੈਂ ਮਾਰ ਮਿਲਾ ਬਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਾ ਸਹਿਜ ਪੀ ਆਵਣਿਆ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਉ ਵਾਰੀ ਜੀਓ ਵਾਰੀ, ਬਈ ਮੈਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ, ਹਉਮੈ ਮਾਰ ਮਿਲਾਵਣਿਆ, ਜਿਹੜੇ ਹਉਮੈ ਨੂੰ ਮਾਰ ਕੇ ਅਤੇ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਲ ਮਿਲਾ ਲੈਂਦੇ ਨੇ, ਕਿਉਂਕਿ ਹਉਮੈ ਹੀ ਇੱਕ ਦੀਵਾਰ ਹੈ ਜਿਹੜੀ ਸਾਨੂੰ ਵਾਹਿਗੁਰੂ ਦੇ ਨਾਲ ਮਿਲਣ ਨਹੀਂ ਦਿੰਦੀ, ਵਿੱਚ ਹਉਮੈ ਪੀਤ ਕਰਾਰੀ, ਅਤੇ ਜਿਹੜੇ ਇਸ ਹਉਮੈ ਦੀ ਦੀਵਾਰ ਨੂੰ ਢਾ ਦਿੰਦੇ ਨੇ ਅਤੇ ਫਿਰ ਉਹ ਵਾਹਿਗੁਰੂ ਨੂੰ ਮਿਲ ਜਾਂਦੇ ਨੇ। ਗੁਰ ਸੇਵਾ ਅਤੇ ਹਰ ਮਨ ਵਸਿਆ, ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਨਿਰਮਾਣ ਅਤੇ ਨਿਸ਼ਕਾਮ ਹੋ ਕੇ ਜਦੋਂ ਅਸੀਂ ਸੇਵਾ ਕਰਦੇ ਹਾਂ ਅਤੇ ਮਨ ਨਿਰਮਲ ਹੋ ਜਾਂਦਾ ਹੈ ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਨ ਦੇ ਵਿੱਚ ਵਸ ਗਿਆ। ਹਰ ਰਾ ਸਹਿਜ ਪੀ ਆਵਣਿਆ, ਇਸ ਢੰਗ ਦੇ ਨਾਲ ਭਾਈ ਜਿਹੜੇ ਗੁਰਮੁਖ ਨੇ ਅਤੇ ਫਿਰ ਸਹਿਜ ਆਪਣੇ ਮਨ ਨੂੰ ਸ਼ਾਂਤ ਅਵਸਥਾ ਦੇ ਵਿੱਚ ਰੱਖ ਕੇ ਅਤੇ ਵਾਹਿਗੁਰੂ ਦਾ ਨਾਮ ਜਪਦੇ ਹਨ ਅਤੇ ਹਰ ਰਾ ਸਹਿਜ ਪੀ ਆਵਣਿਆ ਅਤੇ ਵਾਹਿਗੁਰੂ ਦੇ ਨਾਮ ਰਸ ਨੂੰ ਆਪ ਵੀ ਪੀਂਦੇ ਨੇ, ਦੂਸਰਿਆਂ ਨੂੰ ਵੀ ਪਿਆਉਂਦੇ ਨੇ। ਅਤੇ ਜਿਹੜੇ ਐਸੇ ਮਹਾਂਪੁਰਖ ਨੇ ਮੈਂ ਉਹਨਾਂ ਤੋਂ ਬਲਿਹਾਰ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁੱਖ ਪੜ੍ਹੈ ਪੰਡਿਤ ਕਹਾਵ ਹੈ, ਜਿਹੜੇ ਮਨਮੁੱਖ ਲੋਕ ਵੀ ਨੇ ਉਹ ਵੀ ਭਾਈ ਪੜ੍ਹਾਈ ਕਰਦੇ ਨੇ, ਕਈ ਵਾਰੀ ਉਹ PhD ਵੀ ਕਰਦੇ ਨੇ, ਬੜੀਆਂ ਬੜੀਆਂ ਉੱਚੀਆਂ ਡਿਗਰੀਆਂ ਵੀ ਹਾਸਲ ਕਰਦੇ ਨੇ ਅਤੇ ਫਿਰ ਆਪਣੇ ਆਪ ਨੂੰ ਪੰਡਿਤ ਕਹਾਵੇ ਵੀ ਅਸੀਂ ਬੜੇ ਵਿਦਵਾਨ ਹਾਂ, ਫਲਾਨਾ ਤਾਂ ਜੀ ਉਹ ਪ੍ਰੋਫੈਸਰ ਬਹੁਤ ਸਿਆਣਾ ਹੈ, ਫਲਾਨਾ ਪ੍ਰਿੰਸੀਪਲ ਬਹੁਤ ਵਿਦਵਾਨ ਹੈ, ਅਤੇ ਕੋਈ ਆਪਣੇ ਆਪ ਨੂੰ ਕਿਸੇ ਸ਼ਬਦ ਦੇ ਨਾਲ ਅਤੇ ਕਿਸੇ ਲਕਬ ਦੇ ਨਾਲ ਸੰਬੋਧਨ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨਮੁੱਖ ਲੋਕ ਪੜ੍ਹਦੇ ਜ਼ਰੂਰ ਨੇ ਅਤੇ ਪਰ ਉਹ ਸਮਝਦੇ ਨਹੀਂ, ਜੇ ਸਮਝ ਵੀ ਲੈਂਦੇ ਨੇ ਤਾਂ ਉਹਨੂੰ ਮਨ ਵਿੱਚ ਨਹੀਂ ਵਸਾ ਸਕਦੇ। ਅਤੇ ਗੁਰਮੁਖ ਪੜ੍ਹ ਬੁੱਝ ਮਨ ਵਸਾਉਣੇ ਆ, ਉਹਨਾਂ ਦੀ ਅਵਸਥਾ ਇਹ ਹੁੰਦੀ ਹੈ, ਉਹ ਪੜ੍ਹਦੇ ਨੇ ਫਿਰ ਸਮਝਦੇ ਨੇ ਫਿਰ ਮਨ ਵਿੱਚ ਵਸਾਉਂਦੇ ਨੇ। ਅਤੇ ਜਿਹੜੇ ਮਨਮੁੱਖ ਲੋਕ ਨੇ ਪੜ੍ਹਦੇ ਜ਼ਰੂਰ ਨੇ ਅਤੇ ਸਮਝ ਵੀ ਲੈਂਦੇ ਨੇ ਅਤੇ ਪਰ ਮਨ ਵਿੱਚ ਨਹੀਂ ਵਸਾ ਸਕਦੇ, ਮਨ ਉਹਨਾਂ ਦਾ ਕਠੋਰ ਹੀ ਰਹਿੰਦਾ। ਅਤੇ ਕਹਾਉਂਦੇ ਉਹ ਵੀ ਆਪਣੇ ਆਪ ਨੂੰ ਬੜੇ ਪੰਡਿਤ ਨੇ, ਬੜੇ ਵਿਦਵਾਨ ਅਖਵਾਉਂਦੇ ਹਨ।
ਦੂਜੇ ਪਾਏ ਮਹਾ ਦੁੱਖ ਪਾਵਹਿ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੂਜਾ ਪਾਏ ਦੁਐਤ ਭਾਵ ਦੇ ਵਿੱਚ ਲੱਗ ਕੇ ਮਹਾਂ ਦੁੱਖ ਪਾਵੇ, ਉਹ ਬੜਾ ਭਾਰੀ ਜਨਮ ਮਰਨ ਦਾ ਦੁੱਖ ਪ੍ਰਾਪਤ ਕਰਦੇ ਹਨ।
ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਫਿਰ ਜੂਨੀ ਆਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮੂਰਖ ਵਿਦਵਾਨ ਨੇ, ਵਿਖਿਆ ਮਾਤੇ, ਵਿਖਿਆ ਦਾ ਅਰਥ ਹੈ ਮਾਇਆ ਦੀ ਜ਼ਹਿਰ ਦੇ ਵਿੱਚ ਉਹਨਾਂ ਦੇ ਮਨ ਮਸਤ ਹੋਏ ਹੋਏ ਨੇ। ਜਦੋਂ ਉਹਨਾਂ ਨੂੰ ਪਿੱਛੋਂ ਕੋਈ ਸਰਕਾਰੀ ਪੈਸਾ ਮਿਲ ਜਾਂਦਾ ਹੈ ਅਤੇ ਜਾਂ ਕੋਈ ਹੋਰ ਵਾਧੂ ਘਾਟੂ ਉਹਨਾਂ ਨੂੰ ਕਿਤਾਬਾਂ ਛਾਪਣ ਦੇ ਲਈ ਗੱਫੇ ਮਿਲ ਜਾਂਦੇ ਨੇ ਅਤੇ ਫਿਰ ਉਸ ਮਾਇਆ ਦੇ ਮਦ ਵਿੱਚ ਮਸਤ ਹੋ ਜਾਂਦੇ ਨੇ। ਵਿਖਿਆ ਮਾਤੇ, ਉਸ ਵਿਖਿਆ ਦਾ ਅਰਥ ਹੈ ਮਾਇਆ ਦੀ ਖੁਮਾਰੀ ਵਿੱਚ ਮਸਤ ਹੋਏ ਹੋਏ ਕਿ ਸੂਝੈ ਨਾਹੀਂ, ਫਿਰ ਉਹਨਾਂ ਨੂੰ ਭਲੇ ਬੁਰੇ ਦੀ ਪਛਾਣ ਵੀ ਨਹੀਂ ਰਹਿੰਦੀ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜੋ ਕੁਝ ਅਸੀਂ ਕਹਿ ਰਹੇ ਹਾਂ, ਜੋ ਕੁਝ ਲਿਖ ਰਹੇ ਹਾਂ, ਜੋ ਕੁਝ ਬੋਲ ਰਹੇ ਹਾਂ, ਬਈ ਇਹਦਾ ਵੀ ਆਮ ਸਿੱਖ ਸੰਗਤਾਂ 'ਤੇ ਕੀ ਅਸਰ ਹੋਵੇਗਾ। ਉਹ ਅਸਲੀ ਪਰਮਾਰਥ ਨੂੰ, ਹਕੀਕਤ ਨੂੰ ਸਮਝਦੇ ਨਹੀਂ। ਹਮੇਸ਼ਾ ਲਈ ਉਹਨਾਂ ਦਾ ਸੁਭਾਅ ਬਣ ਜਾਂਦਾ ਜਿਹੜੇ ਮਨਮੁੱਖ ਪੜ੍ਹੇ ਪੰਡਿਤ ਕਹਾਵੇ। ਜਿਹੜੇ ਮਨਮੁੱਖ ਵਿਦਵਾਨ ਨੇ, ਮੂਰਖ ਪੰਡਿਤ ਨੇ, ਉਹ ਮਾਇਆ ਦੀ ਖੁਮਾਰੀ ਵਿੱਚ, ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਹੋਏ ਉਹਨਾਂ ਨੂੰ ਆਪਣੇ ਭਲੇ ਬੁਰੇ ਦਾ, ਕਿਹੜੀ ਗੱਲ ਦੇ ਨਾਲ ਕੌਮ ਦਾ ਭਲਾ ਹੈ, ਕਿਹਦੇ ਨਾਲ ਪੰਥ ਦਾ ਭਲਾ ਹੈ, ਕਿਹਦੇ ਨਾਲ ਕੋਈ ਸਿੱਖੀ ਦੀ ਸੇਵਾ ਹੈ, ਇਹਦੇ ਬਾਰੇ ਨਹੀਂ ਉਹ ਸਮਝਦੇ। ਉਹਨਾਂ ਦਾ ਕੰਮ ਤਾਂ ਇਹ ਹੈ ਵੀ ਉਹਨਾਂ ਨੇ ਕੋਈ ਨਾ ਕੋਈ ਨੁਕਤਾਚੀਨੀ ਕਰੀ ਜਾਣੀ ਹੈ, ਕੋਈ ਨਾ ਕੋਈ ਅਟੈਕ ਕਰੀ ਜਾਣਾ, ਕੋਈ ਨਾ ਕੋਈ ਚੋਭਵੀਂ ਗੱਲ ਕਰੀ ਜਾਣੀ ਹੈ। ਇਹ ਮੂਰਖ ਵਿਦਵਾਨਾਂ ਦੀ, ਮੂਰਖ ਪੰਡਤਾਂ ਦੀ ਨਿਸ਼ਾਨੀ ਹੈ। ਫਿਰ ਫਿਰ ਜੂਨੀ ਆਵਣੇ ਆ ਤੇ ਉਹ ਪਾਈ ਫਿਰ ਮੁੜ ਮੁੜ ਕੇ ਜੂਨਾਂ ਦੇ ਵਿੱਚ ਹੀ ਆਉਂਦੇ ਹਨ।
ਵਾਰੀ ਜਿਓ ਵਾਰੀ ਹਉ ਮੈਂ ਮਾਰ ਮਿਲਾਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦਾ ਹਾਂ, ਜਿਹੜੇ ਹਉਮੈ ਨੂੰ ਮਾਰ ਕੇ ਅਤੇ ਫਿਰ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਮਿਲਾ ਲੈਂਦੇ ਨੇ। ਹਾਂ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਅਤੇ ਗੁਰੂ ਦੀ ਸੇਵਾ ਕਰਕੇ ਹੀ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਿਆ, ਹਰ ਰਸ ਸਹਿਜ ਪੀ ਆਵਣੇ ਆ, ਅਤੇ ਫਿਰ ਉਹ ਵਾਹਿਗੁਰੂ ਦੇ ਨਾਮ ਰਸ ਨੂੰ ਸਹਿਜ ਅਵਸਥਾ ਵਿੱਚ ਟੇਕੇ ਆਪ ਵੀ ਪੀਂਦੇ ਨੇ ਅਤੇ ਭਾਈ ਦੂਸਰਿਆਂ ਨੂੰ ਵੀ ਪਿਆਉਂਦੇ ਨੇ। ਅਤੇ ਜਿਹੜੇ ਦੂਸਰੇ ਨੇ ਮਨਮੁੱਖ ਪੰਡਿਤ ਨੇ, ਮਨਮੁੱਖ ਮੂਰਖ ਲੋਕ ਨੇ, ਅਤੇ ਭਾਈ ਉਹਨਾਂ ਦਾ ਹਮੇਸ਼ਾ ਕੰਮ ਨੁਕਤਾਚੀਨੀ ਕਰਨਾ ਅਤੇ ਹੋਰ ਕਈ ਤਰ੍ਹਾਂ ਦੇ ਕੋਈ ਸਵਾਲ ਉਠਾਉਣੇ ਹੀ ਹੁੰਦੇ ਹਨ।
ਵੇਦ ਪੜ੍ਹੈ ਹਰ ਰਸ ਨਹੀਂ ਆਇਆ,
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨਮੁੱਖ ਆਦਮੀ ਹੈ ਵੇਦ ਪੜ੍ਹੈ, ਵੇਦ ਦਾ ਅਰਥ ਹੈ ਗਿਆਨ, ਅਤੇ ਜਿਹੜੇ ਵੇਦ ਨੇ ਉਹ ਗਿਆਨ ਦੇ ਗ੍ਰੰਥ ਮੰਨੇ ਹੋਏ ਨੇ, ਅਤੇ ਜਿੰਨੇ ਵੀ ਗਿਆਨ ਦੇ ਗ੍ਰੰਥ ਹੁੰਦੇ ਨੇ ਉਹਨਾਂ ਨੂੰ ਵੇਦ ਆਖਿਆ ਜਾਂਦਾ। ਵੇਦ ਪੜ੍ਹੈ ਹੈ ਜਿਹੜਾ ਮਨਮੁੱਖ ਆਦਮੀ, ਵੇਦ ਪੜ੍ਹਦੇ ਨੇ, ਗਿਆਨ ਪੜ੍ਹਦੇ ਨੇ, ਹਰ ਰਸ ਨਹੀਂ ਆਇਆ ਪਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਸਵਾਦ ਨਹੀਂ ਆਇਆ।
ਵਾਦ ਵਖਾਣ ਹੈ ਮੋਹੇ ਮਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਵਾਦ ਵਖਾਣਾ, ਵਾਦ ਦਾ ਅਰਥ ਹੈ ਝਗੜਾ ਕਰਦੇ ਨੇ, ਬਹਿਸ ਮੁਬਾਹਸੇ ਕਰਦੇ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਵਿਦਵਾਨ ਲੋਕ ਹੁੰਦੇ ਸੀ ਉਹਨਾਂ ਦਾ ਇਹ ਸੁਭਾਅ ਬਣਿਆ ਹੋਇਆ ਸੀ ਬਈ ਜਦੋਂ ਕੋਈ ਵਿਦਵਾਨ ਬਹੁਤੀ ਵਿੱਦਿਆ ਪੜ੍ਹ ਜਾਂਦਾ ਤੇ ਫਿਰ ਉਹ ਜਾ ਕੇ ਹੋਰ ਪੰਡਤਾਂ ਦੇ ਨਾਲ ਚਰਚਾ ਕਰਦਾ ਤੇ ਜਦੋਂ ਉਹ ਚਰਚਾ ਕਰਕੇ ਹੋਰ ਪੰਡਤਾਂ ਨੂੰ ਜਿੱਤ ਲੈਂਦਾ ਤੇ ਫਿਰ ਉਹਨੂੰ ਰਾਜ ਪੰਡਤ ਦੀ ਪਦਵੀ ਪ੍ਰਾਪਤ ਹੁੰਦੀ ਤੇ ਫਿਰ ਜਿਹੜੇ ਰਾਜੇ ਮਹਾਰਾਜੇ ਲੋਕ ਸਨ ਉਹਨਾਂ ਨੂੰ ਆਪਣੇ ਕੋਲ ਰੱਖਦੇ ਤੇ ਫਿਰ ਕੋਈ ਹੋਰ ਵਿਦਵਾਨ ਪੰਡਤ ਆਉਂਦਾ ਤੇ ਫਿਰ ਉਹ ਰਾਜ ਪੰਡਤ ਦੇ ਨਾਲ ਚਰਚਾ ਲਈ ਉਸਨੂੰ ਵੰਗਾਰਦਾ ਤੇ ਜੇ ਉਹ ਚਰਚਾ ਕਰਕੇ ਰਾਜ ਪੰਡਤ ਨੂੰ ਜਿੱਤ ਲਵੇ ਤੇ ਫਿਰ ਉਹਨੂੰ ਇਨਾਮ ਦਿੱਤਾ ਜਾਂਦਾ ਸੀ ਤੇ ਨਾਲ ਉਸਨੂੰ ਮਾਇਆ ਦੇ ਖੁੱਲ੍ਹੇ ਗੱਫੇ ਤੇ ਨਾਲ ਉਸਨੂੰ ਰਾਜ ਪੰਡਤ ਦੀ ਪਦਵੀ ਵੀ ਦਿੱਤੀ ਜਾਂਦੀ ਸੀ। ਇਸ ਢੰਗ ਦੇ ਨਾਲ ਪਹਿਲਾਂ ਇਹ ਰਿਵਾਜ ਚੱਲੇ ਆਉਂਦੇ ਸਨ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਬਚਨ ਲਿਖ ਰਹੇ ਨੇ ਵੀ ਵਾਦ ਵਿਖਾਣਾ ਮੋਹੇ ਮਾਇਆ, ਉਹ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਹਮੇਸ਼ਾ ਲਈ ਵਾਦ ਵਿਖਾਣਾ, ਉਹ ਬਹਿਸ ਮੁਬਾਹਸੇ ਕਰਦੇ ਨੇ, ਝਗੜੇ ਕਰਦੇ ਨੇ, ਚਰਚਾ ਕਰਦੇ ਹਨ।
ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿਤਾਬੀ ਗਿਆਨ, ਸ਼ਾਸਤਰੀ ਗਿਆਨ ਚਾਹੇ ਉਹਨਾਂ ਕੋਲੇ ਕਿੰਨਾ ਵੀ ਹੋਵੇ ਪਰ ਉਹਨਾਂ ਦੇ ਅੰਦਰ ਤਾਂ ਅਗਿਆਨ ਵਾਲੀ ਮਤੀ ਹੁੰਦੀ ਹੈ ਨਾ। ਅਗਿਆਨ ਮਤੀ, ਅਗਿਆਨ ਵਾਲੀ ਮਤ ਹੋਣ ਕਰਕੇ ਸਦਾ ਅੰਧਿਆਰਾ, ਉਹਨਾਂ ਦੇ ਅੰਦਰ ਮੋਹ ਮਾਇਆ ਅਗਿਆਨ ਦਾ ਹਨੇਰਾ ਛਾਇਆ ਰਹਿੰਦਾ। ਗੁਰਮੁਖ ਬੂਝ ਹਰ ਗਾਵਣਿਆ, ਅਤੇ ਭਾਈ ਜਿਹੜੇ ਗੁਰਮੁਖ ਨੇ ਵੀ ਉਹ ਅਸਲੀ ਪਰਮਾਰਥ ਨੂੰ ਸਮਝ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉਹ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੇ ਹਨ।
ਕਥੋ ਕਥੀਐ ਸ਼ਬਦ ਸੁਹਾਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸੋਭਨੀ ਗੁਰੂ ਕੇ ਸ਼ਬਦ ਦੁਆਰਾ ਤੇ ਜਿਹੜਾ ਅਕਥ ਵਾਹਿਗੁਰੂ ਹੈ ਉਹਦਾ ਭਾਈ ਕਥਨ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਗੁਰਬਾਣੀ ਦੁਆਰਾ ਵਿਚਾਰ ਕਰਦੇ ਹਨ।
ਗੁਰਮਤੀ ਮਨ ਸੱਚੋ ਪਾਵੈ,
ਤੇ ਫਿਰ ਗੁਰੂ ਦੀ ਮਤ ਨੂੰ ਧਾਰਨ ਕਰਦੇ ਨੇ ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹਨਾਂ ਦੇ ਮਨ ਦੇ ਵਿੱਚ ਸੱਚਾ ਨਾਮ ਪਾਉਂਦਾ ਹੈ, ਉਹ ਸੱਚੇ ਨਾਮ ਦੇ ਨਾਲ ਹਮੇਸ਼ਾ ਲਈ ਜੁੜਦੇ ਹਨ।
ਸੱਚੋ ਸੱਚ ਰਵੈ ਦਿਨ ਰਾਤੀ, ਇਹੋ ਮਨ ਸੱਚ ਰੰਗਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਦਵਾਨ ਨੇ ਉਹ ਰਾਤ ਦਿਨ ਵੀ ਸੱਚੋ ਸੱਚ ਰਵੈ, ਸੱਚ ਹੀ ਸੱਚ ਬੋਲਦੇ ਨੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਇਹੋ ਮਨ ਸੱਚ ਰੰਗਾ ਬਣਿਆ। ਉਹਨਾਂ ਨੇ ਇਹ ਮਨ ਨੂੰ ਵੀ ਸੱਚੇ ਨਾਮ ਦੇ ਰੰਗ ਵਿੱਚ ਰੰਗ ਲਿਆ ਹੈ।
ਜੋ ਸੱਚ ਰਤੇ ਤਿਨ ਸੱਚੋ ਪਾਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਆਪ ਸੱਚੇ ਰੰਗ ਵਿੱਚ ਰੰਗੇ ਗਏ ਨੇ ਤੇ ਉਹਨਾਂ ਨੂੰ ਸੱਚ ਹੀ ਚੰਗਾ ਲੱਗਦਾ ਹੈ। ਜਿਹੜੇ ਸੱਚੇ ਨਾਮ ਦੇ ਵਿੱਚ ਰੰਗੇ ਗਏ ਹਨ ਉਹਨਾਂ ਨੂੰ ਸੱਚਾ ਨਾਮ ਹੀ ਪਾਉਂਦਾ ਹੈ।
ਆਪੇ ਦੇ ਨਾ ਪਛੋਤਾਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਨੂੰ ਨਾਮ ਦੀ ਦਾਤ ਹੀ ਦਿੰਦਾ ਹੈ ਤੇ ਫਿਰ ਦਾਤ ਦੇ ਕੇ ਨਾ ਪਛੋਤਾਵੈ, ਉਹ ਵਾਹਿਗੁਰੂ ਪਰਮੇਸ਼ਰ ਪਾਈ ਕੋਈ ਪਸ਼ਚਾਤਾਪ ਨਹੀਂ ਕਰਦਾ। ਕਈ ਵਾਰੀ ਐਸਾ ਵੀ ਹੁੰਦਾ ਹੈ ਆਪਾਂ ਕਿਸੇ ਅਕਰਤ ਕਣ ਬੰਦੇ 'ਤੇ ਕੋਈ ਅਹਿਸਾਨ ਕਰਦੇ ਹਾਂ ਤੇ ਫਿਰ ਉਹ ਬਾਅਦ ਵਿੱਚ ਅਹਿਸਾਨ ਫਰੋਸ਼ ਬਣ ਜਾਂਦਾ, ਸਾਡੇ ਮਨ ਨੂੰ ਪਛਤਾਵਾ ਹੁੰਦਾ ਵੀ ਆਪਾਂ ਇਹਦੀ ਹੈਲਪ ਕਾਹਨੂੰ ਕਰਨੀ ਸੀ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਬੇਪਰਵਾਹ ਦਾਤਾ ਹੈ, ਉਹ ਸਾਡੇ ਗੁਣਾਂ ਔਗੁਣਾਂ ਨੂੰ ਵੀ ਦੇਖਦਾ ਹੈ ਤੇ ਆਪੇ ਦੇ ਤੇ ਫਿਰ ਉਹ ਆਪ ਦਾਤਾਂ ਵੀ ਦਿੰਦਾ ਪਰ ਮਗਰੋਂ ਪਛਤਾਉਂਦਾ ਨਹੀਂ ਹੈ।
ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮੇਰੇ ਸੱਚੇ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹਨੇ ਗੁਰੂ ਕੇ ਸ਼ਬਦ ਦੁਆਰਾ ਹਮੇਸ਼ਾ ਲਈ ਸੱਚ ਨੂੰ ਜਾਣ ਲਿਆ। ਸੱਚ ਕੀ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ, ਮਿਲ ਸੱਚੇ ਸੁਖ ਪਾਵਣਿਆ, ਤੇ ਫਿਰ ਉਹ ਸੱਚੇ ਅਕਾਲ ਪੁਰਖ ਦੇ ਨਾਲ ਮਿਲ ਕੇ ਉਹ ਸਦੈਵੀ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ।
ਸਤ ਤਿਨਾ ਮੈਲ ਨਾ ਲਾਗੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੂੰ ਝੂਠ ਦੀ ਤੇ ਸੱਤ ਦਾ ਅਰਥ ਹੈ ਉਲਟਾ ਹੱਠ ਕਰਨਾ, ਕਿਉਂਕਿ ਬਹੁਤ ਸਾਰੇ ਐਸੇ ਵੀ ਲੋਕ ਨੇ ਪਹਿਲਾਂ ਤਾਂ ਝੂਠ ਬੋਲਦੇ ਨੇ, ਠੱਗੀਆਂ ਮਾਰਦੇ ਨੇ, ਜੇ ਕੋਈ ਉਹਨਾਂ ਨੂੰ ਸੱਚੀ ਗੱਲ ਕਹਿ ਦੇਵੇ ਕੁਸੱਤ ਫਿਰ ਉਲਟਾ ਹੱਠ ਕਰਦੇ ਨੇ, ਝਗੜਾ ਕਰਦੇ ਨੇ, ਆਪਣੇ ਪੱਖ ਨੂੰ ਸਹੀ ਦੱਸਣ ਦਾ ਯਤਨ ਕਰਦੇ ਨੇ। ਇਹ ਮਨਮੁੱਖਾਂ ਦੀ ਹਾਲਤ ਹੁੰਦੀ ਹੈ ਕੂੜ ਕੁਸੱਤ, ਉਹ ਝੂਠ ਵੀ ਬੋਲਦੇ ਨੇ ਤੇ ਫਿਰ ਉਲਟਾ ਹੱਠ ਵੀ ਕਰਦੇ ਨੇ, ਝਗੜਾ ਵੀ ਕਰਦੇ ਨੇ। ਪਰ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੂੰ ਕੂੜ ਤੇ ਕੁਸਾਦੀ ਕਦੇ ਮੈਲ ਨਹੀਂ ਲੱਗਦੀ।
ਗੁਰ ਪ੍ਰਸਾਦੀ ਆਨੰਦ ਨ ਜਾਗੈ,
ਕਿਉਂਕਿ ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਤੇ ਰਾਤ ਦਿਨ ਜਾਗ ਪੈਂਦੇ ਨੇ। ਜਾਂ ਇੱਕ ਬਚਨ ਦੇ ਵਿੱਚ ਵੀ ਇਹਦਾ ਅਰਥ ਕੀਤਾ ਹੈ ਵੀ ਜਿਹੜਾ ਗੁਰਮੁਖ ਵਿਅਕਤੀ ਉਹਨੂੰ ਕੂੜ ਕੁਸਾਦੀ ਕਦੇ ਮੈਲ ਨਹੀਂ ਲੱਗਦੀ। ਪਰ ਤਿੰਨਾਂ ਜਿਹੜਾ ਸ਼ਬਦ ਹੈ ਔਰ ਉਹ ਬਹੁ ਵਚਨ ਦਾ ਲਖਾਇਕ ਹੈ, ਕੂੜ ਕੁਸਤ ਤਿੰਨਾਂ ਮੈਲ ਨਾ ਲੱਗੇ, ਕੂੜ ਤੇ ਕੁਸਤ ਦੀ ਉਹਨਾਂ ਨੂੰ ਮੈਲ ਨਹੀਂ ਲੱਗਦੀ। ਗੁਰੂ ਦੀ ਕਿਰਪਾ ਦੁਆਰਾ ਉਹ ਰਾਤ ਦਿਨ ਹੀ ਜਾਗਦੇ ਰਹਿੰਦੇ ਹਨ।
ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਨਾਮ, ਪਵਿੱਤਰ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਜੋਤੀ ਜੋਤ ਮਿਲਾ ਬਣਿਆ, ਉਹ ਆਪਣੀ ਪਰਤਕ ਜੋਤ ਆਤਮਾ ਨੂੰ ਤੇ ਉਸ ਪਰਮ ਜੋਤ ਅਕਾਲ ਪੁਰਖ ਦੇ ਨਾਲ ਅਭੇਦ ਕਰ ਲੈਂਦੇ ਹਨ।
ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮੂਰਖ ਪੰਡਿਤ ਨੇ ਉਹ ਤਿੰਨ ਗੁਣਾਂ ਨੂੰ ਪੜ੍ਹਦੇ ਨੇ। ਆਹ ਜਿਹੜੇ ਵੇਦ ਨੇ ਨਾ ਹਿੰਦੂ ਮਤ ਦੇ ਧਰਮ ਗ੍ਰੰਥ ਮੰਨੇ ਗਏ, ਇਹਨਾਂ ਦੇ ਬਾਰੇ ਲਿਖਿਆ ਤਿਰਗੁਣ ਵਿਸ਼ਿਆ ਵੇਦਾ, ਇਹ ਤਿੰਨ ਗੁਣਾਂ ਨੂੰ ਵਿਸ਼ੇ ਕਰਦੇ ਨੇ। ਰਾਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਾ ਮਾਇਆ, ਜਿਹੜੇ ਤਿੰਨ ਗੁਣ ਨੇ ਮਾਇਆ ਦੇ ਵਿੱਚ ਨੇ। ਇਸ ਲਈ ਜਿਹੜੇ ਵੇਦਾਂ ਦੇ ਪਾਠੀ ਨੇ, ਵੇਦਾਂ ਦੇ ਪੁਜਾਰੀ ਨੂੰ ਤਿੰਨ ਗੁਣਾਂ ਦੇ ਵਿੱਚ ਹੀ ਵਰਤਦੇ ਨੇ। ਇਸੇ ਲਈ ਤਾਂ ਸੁਖਮਨੀ ਸਾਹਿਬ ਬਾਣੀ ਵਿੱਚ ਸਤਿਗੁਰੂ ਨੇ ਆਖਿਆ ਹੈ ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਣੇ ਤੇਤਾ ਵਖਿਆਨੇ। ਜਿਹੜੇ ਵੇਦ ਨੇ ਉਹ ਮਹਾਂਪੁਰਖ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ, ਕਿਉਂਕਿ ਮਹਾਂਪੁਰਖਾਂ ਦੀ ਅਵਸਥਾ ਤਿੰਨ ਗੁਣਾਂ ਤੋਂ ਉਚੇਰੀ ਹੁੰਦੀ ਹੈ। ਅਤੇ ਇਸ ਲਈ ਵੇਦਾਂ ਨੂੰ ਉਹਨਾਂ ਦੇ ਬਾਰੇ ਨਹੀਂ ਪਤਾ, ਵੇਦ ਤਿੰਨ ਗੁਣਾਂ ਦਾ ਬਾਰੇ ਦੱਸਦੇ ਨੇ। ਕਿਉਂਕਿ ਵੇਦ ਵਿੱਚ ਤਿੰਨ ਕਾਂਡ ਨੇ, ਕਰਮ ਉਪਾਸ਼ਨਾ ਗਿਆਨ। ਕਰਮ ਦਾ ਸੰਬੰਧ ਤਮੋ ਗੁਣ ਦੇ ਨਾਲ ਹੈ, ਉਪਾਸ਼ਨਾ ਦਾ ਸੰਬੰਧ ਰਜੋ ਗੁਣ ਨਾਲ ਹੈ, ਅਤੇ ਗਿਆਨ ਦਾ ਸੰਬੰਧ ਸਤੋ ਗੁਣ ਨਾਲ ਹੈ। ਸਤਵਾਤ ਸੰਜਾਏ ਅਤੇ ਗਿਆਨਮ, ਇਹ ਵੇਦ ਦੀ ਸ਼ੁਰਤੀ ਹੈ ਵੀ ਸਤੋ ਗੁਣ ਤੋਂ ਗਿਆਨ ਪ੍ਰਗਟ ਹੁੰਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜਿਹੜੇ ਮਨਮੁਖ ਲੋਕ ਨੇ ਉਹ ਵੇਦਾਂ ਨੂੰ ਤਾਂ ਪੜ੍ਹਦੇ ਨੇ, ਤ੍ਰੈ ਗੁਣ ਪੜ੍ਹੈ, ਉਹਦੇ ਵਿੱਚ ਤਿੰਨ ਗੁਣਾਂ ਦਾ ਹੀ ਨਿਰਣਾ ਕੀਤਾ ਹੋਇਆ। ਕਰਮ ਉਪਾਸ਼ਨਾ ਗਿਆਨ ਦੇ ਬਾਰੇ ਵੇਦ ਦੱਸਦੇ ਨੇ, ਪਰ ਜਿਹੜਾ ਅਸਲੀ ਤੱਤ ਹੈ, ਤੁਰੀਆ ਪਦ ਹੈ, ਬ੍ਰਹਮ ਤੱਤ ਹੈ, ਆਤਮ ਤੱਤ ਹੈ, ਉਹਦੇ ਬਾਰੇ ਨਹੀਂ ਜਾਣ ਸਕਦੇ।
ਭੁੱਲਹ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ।
ਤੇ ਜਿਹੜੇ ਮਨਮੁਖ ਪੰਡਿਤ ਨੇ ਭਾਈ ਉਹ ਤੇ ਮੂਲ ਤੋਂ ਹੀ ਭੁੱਲੇ ਹੋਏ ਨੇ, ਮੁੱਢ ਤੋਂ ਹੀ ਭੁੱਲੇ ਹੋਏ ਨੇ, ਜਨਮ ਤੋਂ ਹੀ ਭੁੱਲੇ ਹੋਏ ਨੇ, ਕਿਉਂਕਿ ਗੁਰ ਸ਼ਬਦ ਨਾ ਪਛਾਣੈ। ਉਹ ਗੁਰੂ ਸ਼ਬਦ ਨੂੰ ਨਹੀਂ ਪਛਾਣਦੇ, ਕਿਉਂਕਿ ਗੁਰੂ ਸ਼ਬਦ ਦੁਆਰਾ ਚੌਥੇ ਪਦ ਦੀ ਸੋਝੀ ਹੁੰਦੀ ਹੈ। ਵੇਦ ਪੜ੍ਹ ਕੇ ਤਿੰਨ ਗੁਣਾਂ ਦਾ ਗਿਆਨ ਹੁੰਦਾ ਤੇ ਪਰ ਗੁਰਬਾਣੀ ਨਾਲ ਜੁੜ ਕੇ ਚੌਥੇ ਪਦ ਦੀ, ਤੁਰੀਆ ਪਦ ਦੀ ਵੀ ਸਮਝ ਆ ਜਾਂਦੀ ਹੈ।
ਉਹ ਬਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਮੋਹ ਦੇ ਵਿੱਚ ਵਿਆਪੇ ਹੋਏ ਨੇ, ਮੋਹ ਵਿੱਚ ਖਚਿਤ ਹੋਏ ਹੋਏ ਨੇ, ਉਹਨਾਂ ਨੂੰ ਕੁਛ ਵੀ ਨਹੀਂ ਨਜ਼ਰ, ਕੁਛ ਵੀ ਨਜ਼ਰ ਨਹੀਂ ਆਉਂਦਾ, ਗੁਰ ਸ਼ਬਦੀ ਹਰ ਪਾਵਣਿਆ। ਹਾਂ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਗੁਰੂ ਸ਼ਬਦ ਰਾਹੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ, ਪਰ ਇਸ ਗੱਲ ਦਾ ਗੁਰਮੁਖਾਂ ਨੂੰ ਹੀ ਪਤਾ ਚੱਲਦਾ ਹੈ।
ਵੇਦ ਪੁਕਾਰੈ ਤ੍ਰਿਵਿਧ ਮਾਇਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਪਸ਼ਟ ਕਰਦੇ ਨੇ ਗੁਰਬਾਣੀ ਵਿੱਚ ਤੇ ਵੇਦਾਂ ਵਿੱਚ ਕੀ ਫਰਕ ਹੈ। ਜਿਹੜਾ ਵੇਦ ਹੈ ਉਹ ਤੇ ਤਿੰਨ ਪ੍ਰਕਾਰ ਦੀ ਮਾਇਆ ਦੇ ਬਾਰੇ ਹੀ ਦੱਸ ਰਿਹਾ ਹੈ।
ਮਨਮੁਖ ਨਾ ਬੂਝੈ ਦੂਜੈ ਪਾਇਆ।
ਤੇ ਜਿਹੜਾ ਮਨਮੁਖ ਬੰਦਾ ਵੇਦਾਂ ਨੂੰ ਪੜ੍ਹ ਕੇ ਉਹ ਚੌਥੇ ਪਦ ਨੂੰ, ਤਿਰਗੁਣ ਅਤੀਤ ਅਵਸਥਾ ਨੂੰ, ਉਸ ਵਾਹਿਗੁਰੂ ਪਰਮੇਸ਼ਰ ਬਾਰੇ ਕੁਝ ਵੀ ਨਹੀਂ ਸਮਝ ਸਕਦਾ, ਤੇ ਦੂਜਾ ਪਾਇਆ ਉਹ ਦੂਜੇ ਭਾਵ ਦੇ ਵਿੱਚ ਹੀ ਲੱਗਾ ਰਹਿੰਦਾ ਹੈ।
ਤ੍ਰੈ ਗੁਣ ਪੜ੍ਹੈ ਹਰ ਏਕ ਨਾ ਜਾਣ ਹੈ, ਬਿਨ ਬੂਝੈ ਦੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮੂਰਖ ਪੰਡਿਤ ਨੇ ਉਹ ਤਿੰਨ ਗੁਣਾਂ ਨੂੰ ਪੜ੍ਹਦੇ ਨੇ, ਕਰਮ ਉਪਾਸ਼ਨਾ ਗਿਆਨ ਤਿਰਗੁਣੀ ਵਿਦਿਆ ਪੜ੍ਹਦੇ ਨੇ, ਤੇ ਪਰ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਤਿਰਗੁਣ ਅਤੀਤ ਹੈ ਉਹਨੂੰ ਨਹੀਂ ਉਹ ਜਾਣ ਸਕਦੇ। ਬਿਨ ਬੂਝੇ ਦੁੱਖ ਪਾਵਣੇ ਆ, ਤੇ ਬਿਨਾਂ ਉਸ ਅਸਲੀ ਆਪਣੇ ਲਕਸ਼ ਨੂੰ ਪ੍ਰਾਪਤ ਕੀਤੇ ਤੋਂ ਹਮੇਸ਼ਾ ਲਈ ਦੁੱਖ ਹੀ ਪਾਉਂਦੇ ਹਨ।
ਜਾਂ ਤਿਸ ਭਾਵੈ ਤਾਂ ਆਪ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਤੇ ਫਿਰ ਉਹ ਕਿਰਪਾ ਕਰਕੇ ਆਪ ਹੀ ਆਪਣੇ ਨਾਲ ਮਿਲਾ ਲੈਂਦਾ।
ਸ਼ਬਦੀ ਸਹਿਸਾ ਦੁੱਖ ਚੁਕਾਏ।
ਤੇ ਮਿਲਾਉਂਦਾ ਕਿਵੇਂ ਹੈ? ਹਜ਼ੂਰ ਕਹਿੰਦੇ ਗੁਰੂ ਸ਼ਬਦ ਰਾਹੀਂ ਜਿਹੜਾ ਸੰਸਾ ਹੈ ਤੇ ਦੁੱਖ ਹੈ ਇਹਨੂੰ ਚੁਕਾ ਕੇ ਇਹਨੂੰ ਖਤਮ ਕਰਕੇ ਅਕਾਲ ਪੁਰਖ ਆਪਣੇ ਨਾਲ ਮਿਲਾ ਲੈਂਦਾ ਹੈ।
ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮ ਮਨ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾਮ ਦੀ ਹੀ ਵਡਿਆਈ ਸੱਚੀ ਵਡਿਆਈ ਹੈ, ਨਾਮੋ ਮਨ ਵਸਾਵਣਿਆ। ਇਸੇ ਲਈ ਗੁਰਮੁਖ ਨਾਮ ਨੂੰ ਹੀ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ। ਜਿਹੜੀ ਦੁਨੀਆ ਦੀ ਵਡਿਆਈ ਹੈ ਉਹਦੇ ਬਾਰੇ ਤਾਂ ਸਤਿਗੁਰੂ ਨੇ ਲਿਖਿਆ ਹੈ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੇ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ। ਜਿਹੜਾ ਮਨੁੱਖ ਦੁਨੀਆਂ ਦੀ ਚੌਧਰ ਦੁਨੀਆਂ ਦੀ ਵਡਿਆਈ ਵਿੱਚ ਪੈ ਜਾਂਦਾ ਹੈ ਉਹ ਕਦੇ ਨਾਮ ਨਾਲ ਨਹੀਂ ਜੁੜ ਸਕਦਾ, ਉਹਦਾ ਮਨ ਹੀ ਨਹੀਂ ਟਿਕਦਾ। ਹਜ਼ੂਰ ਕਹਿੰਦੇ ਨਾਮ ਦੀ ਵਡਿਆਈ ਸੱਚੀ ਵਡਿਆਈ ਹੈ। ਮਹਾਂਪੁਰਖਾਂ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ, ਕਹਿੰਦੇ ਨੇ ਭਾਈ ਜਿਹੜੀ ਮਾਇਆ ਦੀ ਵਡਿਆਈ ਉਹ ਤਾਂ ਹੈਗੀ ਪੂਰਨਮਾਸ਼ੀ ਦੇ ਚੰਦਰਮਾ ਵਰਗੀ, ਪੂਰੀ ਚਮਕ ਦਮਕ ਜੋਬਨ ਦੇ ਨਾਲ ਇੱਕ ਵਾਰੀ ਆਉਂਦੀ ਦਿਖਾਈ ਦਿੰਦੀ ਹੈ। ਅਤੇ ਜਿਹੜੀ ਹੈ ਨਾਮ ਦੀ ਭਗਤੀ ਦੀ ਵਡਿਆਈ ਉਹ ਹੈ ਜਿਵੇਂ ਦੂਰ ਦਾ ਚੰਦਰਮਾ ਹੋਵੇ। ਹੁਣ ਸਾਡੇ ਮਨ ਦੇ ਵਿੱਚ ਇੱਕ ਸਵਾਲ ਉੱਭਰਦਾ ਹੈ ਵੀ ਜਿਹੜਾ ਦੂਰ ਦਾ ਚੰਦਰਮਾ ਹੁੰਦਾ ਹੈ ਉਹਦੀ ਕਲਾ ਤਾਂ ਬਹੁਤ ਛੋਟੀ ਹੁੰਦੀ ਹੈ ਅਤੇ ਪੂਰਨਮਾਸ਼ੀ ਦਾ ਚੰਦਰਮਾ ਕਲਾ ਦੇ ਵਿੱਚ ਸੰਪੂਰਨ ਹੁੰਦਾ, ਇਸ ਲਈ ਉਹਨੂੰ ਮਾਇਆ ਨਾਲ ਕਿਉਂ ਤੁਲਨਾ ਦਿੱਤੀ ਗਈ ਹੈ? ਇਹਦੇ ਬਾਰੇ ਮਹਾਂਪੁਰਖ ਇਹ ਨਿਰਣਾ ਕਰਦੇ ਸਨ ਬਈ ਤੁਸੀਂ ਇੱਕ ਗੱਲ ਨੂੰ ਖਿਆਲ ਦੇ ਵਿੱਚ ਰੱਖੋ, ਜਦੋਂ ਪੂਰਨਮਾਸ਼ੀ ਦਾ ਚੰਦਰਮਾ ਇੱਕ ਵਾਰੀ ਤਾਂ ਪੂਰਾ ਦਿਖਾਈ ਦਿੰਦਾ ਹੈ ਪਰ ਦੂਸਰੇ ਦਿਨ ਤੀਸਰੇ ਦਿਨ ਜਦੋਂ ਤੁਸੀਂ ਉਹਨੂੰ ਦੇਖੋਗੇ ਉਹਦੀ ਕਲਾ ਘਟਦੀ ਜਾਂਦੀ, ਵੱਧਦੀ ਨਹੀਂ। ਮਾਇਆ ਦੀ ਜਿਹੜੀ ਵਡਿਆਈ ਹੈ ਚਮਕ ਦਮਕ ਇੱਕ ਵਾਰੀ ਤਾਂ ਉਹ ਪੂਰੀ ਦਿਸਦੀ ਹੈ ਫਿਰ ਉਹ ਘਟਦੀ ਜਾਂਦੀ ਹੈ, ਉਹਦੇ ਵਿੱਚ ਵਧਣ ਦੇ ਚਾਂਸ ਨਹੀਂ ਹੁੰਦੇ। ਅਤੇ ਜਿਹੜਾ ਏਕਮ ਦਾ ਦੂਜ ਦਾ ਚੰਦਰਮਾ ਹੁੰਦਾ ਹੈ ਉਹਦੇ ਵਿੱਚ ਇਹ ਇੱਕ ਤਾਰੀਫ ਹੁੰਦੀ ਹੈ, ਤੁਸੀਂ ਅੱਜ ਦੇਖੋਗੇ ਉਹਦੀ ਕਲਾ ਦੇ ਵਿੱਚ ਜੋ ਕੁਝ ਤੁਹਾਨੂੰ ਦਿਖਾਈ ਦੇ ਰਿਹਾ ਹੈ ਉਹਦੇ ਵਿੱਚ ਵਾਧਾ ਹੋਵੇਗਾ, ਦੂਜ ਤੀਜ ਨੂੰ ਹੋਰ ਵਾਧਾ ਹੋਵੇਗਾ। ਇਉਂ ਨਾਮ ਅਤੇ ਭਗਤੀ ਦੀ ਵਡਿਆਈ ਦਿਨੋਂ ਦਿਨ ਵੱਧਦੀ ਤੁਰੀ ਜਾਂਦੀ, ਉਹਦੇ ਵਿੱਚ ਕਮੀ ਨਹੀਂ ਆਉਂਦੀ, ਅਤੇ ਮਾਇਆ ਦੀ ਵਡਿਆਈ ਵਿੱਚ ਘਾਟੇ ਹੀ ਘਾਟੇ ਪੈਂਦੇ ਨੇ। ਇਸੇ ਲਈ ਉਹ ਗੁਰਮੁਖਾਂ ਨੂੰ ਨਾਮ ਦੀ ਸੱਚੀ ਵਡਿਆਈ ਪ੍ਰਤੀਤ ਹੁੰਦੀ ਹੈ, ਨਾਮੋ ਮਨ ਵਸਾਵਣੇ ਆ ਅਤੇ ਉਸ ਨਾਮ ਨੂੰ ਹੀ ਆਪਣੇ ਨਾਮੋ ਮਨ ਸੁੱਖ ਪਾਵਣੇ ਆ, ਉਹ ਨਾਮ ਨੂੰ ਮੰਨ ਕੇ ਭਾਈ ਆਤਮਕ ਸੁੱਖ ਨੂੰ ਪ੍ਰਾਪਤ ਕਰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।